ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨ ਹੈ, ਨੈ ਬਿਸਰੰਤ ਨਾਮ ਅਚੁੱਤ, ਨਾਨਕ ਆਸ ਪੂਰਨ ਪਰਮੇਸ਼ੁਰ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਸ਼ਹਿਨਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਵਿਚਾਰ ਜੈਤਸਰੀ ਰਾਗ ਦੀ ਵਾਰ ਦੀ, ਜਿਸ ਵਿੱਚ 12 ਸ਼ਬਦਾਂ ਦੀ ਵਿਚਾਰ ਅਰਥਾਤ 12 ਪੌੜੀਆਂ ਦੀ ਕਥਾ ਅਤੇ ਸਲੋਕਾਂ ਦੀ ਕੱਲ੍ਹ ਤੱਕ ਆਪਾਂ ਸਾਰੀਆਂ ਸੰਗਤਾਂ ਸਰਵਣ ਕਰ ਚੁੱਕੇ ਹਾਂ। 13ਵੇਂ ਸਲੋਕ ਦਾ ਪਾਠ ਆਪ ਸਾਰੀਆਂ ਸੰਗਤਾਂ ਨੇ ਸ਼ਬਦ ਦਾ ਪਾਠ ਪਹਿਲੀਆਂ 2 ਪੰਗਤੀਆਂ ਸਰਵਣ ਕੀਤੀਆਂ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲ, ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਣੈ, ਨਹ ਬਿਸਰੰਤ ਨਾਮ ਅਚੁੱਤ, ਨਾਨਕ ਆਸ ਪੂਰਨ ਪਰਮੇਸ਼ੁਰਹਿ। ਚਿਤਵੰਤ ਚਰਨ ਕਮਲੰ, ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ, ਚਿਤਵੰਤ ਚਿਤਵਦੇ ਹਨ, ਚਿੰਤਨ ਕਰਦੇ ਹਨ, ਯਾਦ ਕਰਦੇ ਹਨ, ਸੁਰਤ ਜੋੜਦੇ ਹਨ, ਕਿਸ ਦੇ ਨਾਲ, ਕਿਸ ਦਾ ਚਿੰਤਨ ਕਰਦੇ ਹਨ। ਚਰਨ ਕਮਲੰ, ਪਰਮਾਤਮਾ ਦੇ ਨਾਮ ਸਿਮਰਨ ਰੂਪੀ ਸ਼ਬਦ ਰੂਪੀ ਚਰਨਾ ਕਮਲਾਂ ਨੂੰ ਸਾਸ ਸਾਸ ਆਰਾਧਣਾ, ਅਤੇ ਹਰ ਸਵਾਸ ਦੇ ਨਾਲ, ਹਰ ਸਾਹ ਦੇ ਨਾਲ ਉਸ ਨਿਰੰਕਾਰ ਪਰਮਾਤਮਾ ਦੀ ਆਰਾਧਨਾ ਕਰਦੇ ਹੈ। ਬੜੀ ਕਮਾਲ ਦੀ ਗੱਲ ਨਾਲ ਆਖੀ, ਕਹਿੰਦੇ ਨਹਿ ਬਿਸਰੰਤ ਨਾਮ ਅਚੁੱਤ। ਅਚੁੱਤ ਕਹਿੰਦੇ ਆ ਜਿਹੜਾ ਨਾਸ਼ ਨਹੀਂ ਹੁੰਦਾ। ਸੰਸਕ੍ਰਿਤ ਦੇ ਵਿੱਚ ਚੁੱਤਿਆ ਸ਼ਬਦ ਵਰਤਦੇ ਆ ਨਾਸ਼ ਹੋ ਜਾਣ ਦਾ, ਐੜਾ ਲੱਗ ਗਿਆ ਪਹਿਲਾਂ, ਨਾਸ਼ ਨਹੀਂ ਹੁੰਦਾ ਜਿਹੜਾ, ਸਦਾ ਥਿਰ ਰਹਿਣ ਵਾਲਾ। ਨਹਿ ਬਿਸਰੰਤ ਨਾਮ ਅਚੁੱਤ, ਉਸ ਨਿਰੰਕਾਰ ਪਰਮਾਤਮਾ ਦਾ ਨਾਮ ਜਪਦੇ ਆ, ਇੱਕ ਪਲ ਵਾਸਤੇ ਵੀ ਪਰਮੇਸ਼ੁਰ ਦਾ ਨਾਮ ਭੁਲਾਉਂਦੇ ਨਹੀਂ, ਜਿਹੜਾ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਅਵਿਨਾਸ਼ੀ ਆ। ਅਤੇ ਪਰਮਾਤਮਾ ਕੀ ਕਰਦਾ, ਨਾਨਕ ਆਸ ਪੂਰਨ ਪਰਮੇਸ਼ੁਰ ਹੈ, ਉਹ ਪਰਮੇਸ਼ੁਰ ਨਿਰੰਕਾਰ ਵਾਹਿਗੁਰੂ ਫਿਰ ਉਹਨਾਂ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਜਿਹੜੇ ਉਹਦਾ ਸਿਮਰਨ ਕਰਦੇ ਨਾ, ਅਵਿਨਾਸ਼ੀ ਪਰਮੇਸ਼ੁਰ ਦਾ। ਉਹ ਨਿਰੰਕਾਰ ਪਰਮਾਤਮਾ ਫਿਰ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਦਾ ਹੈ।
ਸੀਤੜਾ ਮਨ ਮਜਾਹੀ ਪਲਕ ਨਾ ਥੀਵੈ ਬਾਹਰਾ।
ਸੀਤੜਾ ਦਾ ਅਰਥ ਹੈ ਸੀਤਾ ਹੋਇਆ, ਪਰੋਤਾ ਹੋਇਆ, ਨਾਲ ਐਂ ਗੰਢਿਆ ਜਿਹੜਾ ਉਹਦੇ ਨਾਲ। ਸੀਤੜਾ ਮਨ ਮਨਜਾਹੇ, ਮੰਝਾਏ ਦਾ ਅਰਥ ਹੁੰਦਾ ਵਿੱਚ, ਸੀਤੜਾ ਮਨ ਮੰਝਾਏ ਪਲਕ ਨਾ ਥੀਵੈ ਬਾਹਰ। ਪਲਕ ਅੱਖ ਝਮਕਣ ਜਿੰਨਾ ਸਮਾਂ ਵੀ ਉਹ ਪਰਮਾਤਮਾ ਤੋਂ ਬਾਹਰ ਨਹੀਂ ਹੁੰਦੇ, ਅੱਖ ਝਮਕਣ ਜਿੰਨਾ ਸਮਾਂ ਉਹ ਪਰਮਾਤਮਾ ਤੋਂ ਪਾਸੇ ਨਹੀਂ ਹਟਦੇ, ਉਹਨਾਂ ਦਾ ਮਨ ਹਿਰਦਾ ਜਿਵੇਂ ਪਰਮਾਤਮਾ ਦੇ ਨਾਲ ਸੀਤਾ ਗਿਆ ਹੈ, ਪਰੋਤਾ ਗਿਆ ਹੈ। ਭਗਤ ਨਾਮਦੇਵ ਜੀ ਨੇ ਵੀ ਬਾਣੀ 'ਚ ਇਹ ਬਚਨ ਆਖਿਆ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਅੱਜ ਦੇ ਸ਼ਬਦ 'ਚ ਕਹਿੰਦੇ ਨਾ, ਸੀਤੜਾ ਮਨ ਮੰਝਾਹੇ, ਮੇਰੇ ਮਨ ਦੇ ਵਿੱਚ ਐਸਾ ਪਰਮਾਤਮਾ ਦਾ ਨਾਮ ਸਿਮਰਨ ਉਹਦੀ ਯਾਦ ਬੈਠੀ ਆ ਜਿਵੇਂ ਮੇਰਾ ਮਨ ਹਿਰਦਾ ਰੱਬ ਨਾਲ ਸੀਤਾ ਗਿਆ। ਭਗਤ ਨਾਮਦੇਵ ਜੀ ਨੇ ਬਾਣੀ 'ਚ ਇੱਕ ਬਚਨ ਵਰਤਿਆ, ਉਹ ਕਹਿੰਦੇ, ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਸੋਨੇ ਕੀ ਸੂਈ, ਸੋਨੇ ਕੀ ਸੂਈ ਦਾ ਅਰਥ ਹੈ ਭਗਤ ਨਾਮਦੇਵ ਕਹਿੰਦੇ ਮੇਰੇ ਕੋਲ ਸ਼ਬਦ ਦੀ ਸੂਈ ਆ, ਰੁਪੇ ਕਾ ਧਾਗਾ, ਰੁਪਾ ਚਾਂਦੀ ਨੂੰ ਕਹਿੰਦੇ, ਕਹਿੰਦੇ ਜਿਵੇਂ ਮੈਂ ਸੋਨੇ ਦੀ ਸੂਈ 'ਚ ਚਾਂਦੀ ਦਾ ਧਾਗਾ ਪਾਇਆ, ਮਤਲਬ ਮੇਰੇ ਕੋਲ ਹੈ ਗੁਰੂ ਦੇ ਸ਼ਬਦ ਦੀ ਸੂਈ, ਅਤੇ ਮੈਂ ਗੁਰ ਸ਼ਬਦ ਦੀ ਸੂਈ ਵਿੱਚ ਆਪਣੀ ਸੁਰਤ ਦਾ ਪਾ ਦਿੱਤਾ ਧਾਗਾ। ਅਤੇ ਸੂਈ ਧਾਗੇ ਦਾ ਕੰਮ ਕੀ ਆ? ਟੁੱਟਿਆਂ ਨੂੰ ਗੰਢਣਾ। ਹੋਏ ਪੁਰਾਣਾ ਕੱਪੜ ਪਾਟਾ ਸੂਈ ਧਾਗਾ ਗੰਢੈ, ਮਾਹ ਪੱਖ ਕੇ ਹੋਵੇ ਨਾ ਹੀ ਘੜੀ ਮੌਤ ਕਿਛ ਹੰਢੈ। ਕਹਿੰਦੇ ਸ਼ਬਦ ਦੀ ਸੂਈ ਅਤੇ ਸੁਰਤ ਦਾ ਧਾਗਾ ਉਹਦੇ ਵਿੱਚ ਪਿਆ। ਪੁੱਛਿਆ ਭਗਤ ਨਾਮਦੇਵ ਜੀ ਫਿਰ ਕੀ ਹੋਇਆ? ਕਹਿੰਦੇ ਇਹਨਾਂ ਦੋਵਾਂ ਮਿਲ ਕੇ ਇੱਕ ਕੰਮ ਕੀਤਾ, ਸ਼ਬਦ ਦੀ ਸੂਈ ਅਤੇ ਸੁਰਤ ਦੇ ਧਾਗੇ ਨੇ। ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲੱਗਾ। ਨਾਮਦੇਵ ਦਾ ਚਿੱਤ ਰੱਬ ਨਾਲ ਲੱਗ ਗਿਆ, ਪਰਮੇਸ਼ੁਰ ਨਾਲ, ਭਾਵ ਕਿ ਇਹਨਾਂ ਸ਼ਬਦ ਅਤੇ ਸੁਰਤ ਦੇ ਸੂਈ ਧਾਗੇ ਨੇ ਮੇਰਾ ਮਨ ਹਿਰਦਾ ਪਰਮਾਤਮਾ ਨਾਲ ਸਿਉਂ ਦਿੱਤਾ, ਪਰੋ ਦਿੱਤਾ, ਰੱਬ ਨਾਲ ਗੰਢ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਐਸੀ ਪ੍ਰੀਤ ਬਣ ਗਈ ਪਲਕ ਨਾ ਥੀਵੇ ਬਾਹਰਾ, ਇੱਕ ਪਲਕ ਭਰਦਾ ਅੱਖ ਚਮਕਣ ਜਿੰਨਾ ਸਮਾਂ ਵੀ ਹੁਣ ਮੈਂ ਪਰਮਾਤਮਾ ਤੋਂ ਬਾਹਰ ਨਹੀਂ ਹੋ ਸਕਦਾ, ਦੂਰ ਨਹੀਂ ਜਾ ਸਕਦਾ ਉਹਦੇ ਤੋਂ।
ਨਾਨਕ ਆਸੜੀ ਨਿਬਾਹੀ ਸਦਾ ਪਿਖੰਦੋ ਸੱਚ ਤਣੀ।
ਨਾਨਕ ਆਸੜੀ ਨਿਬਾਹੇ, ਉਹ ਮੇਰੀਆਂ ਆਸਾਂ ਨੂੰ ਪੂਰੀਆਂ ਕਰਦਾ ਹੈ ਉਹ ਪਰਮੇਸ਼ਰ। ਸਭ ਤੋਂ ਵੱਧ ਕੇ ਆਸ ਹੈ ਕਿ ਇਸ ਜ਼ਿੰਦਗੀ 'ਚ ਰੱਬ ਨਾਲ ਮੇਲਾ ਹੋ ਜਾਏ, ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਸਤਿਗੁਰੂ ਕਹਿੰਦੇ ਉਹ ਮੇਰੀ ਆਸ ਪੂਰੀ ਕਰਦਾ ਹੈ, ਆਸ ਨਿਭਾਏ, ਨਿਭਾਏ ਦਾ ਮਤਲਬ ਉਹ ਕੰਮ ਨਿਭਾਉਂਦਾ, ਮੇਰੀ ਆਸ ਨੂੰ ਸਿਰੇ ਚਾੜਦਾ। ਸਦਾ ਪਿਖੰਦੋ ਸੱਚ ਧਣੀ, ਧਣੀ ਦਾ ਅਰਥ ਹੁੰਦਾ ਮਾਲਕ, ਉਹ ਜਿਹੜਾ ਸਾਡਾ ਸਾਈਂ ਮਾਲਕ ਪਰਮੇਸ਼ਰ ਹੈ ਉਹ ਸਦਾ ਵਾਸਤੇ ਸਾਨੂੰ ਵੇਖਦਾ ਹੈ। ਪਿਖੰਦੋ ਸਾਨੂੰ ਤੱਕਦਾ ਵਾ, ਕਿਸ ਦੀ ਕੀ ਆਸ ਹੈ, ਕਿਸ ਦੀ ਕੀ ਮੰਗ ਹੈ, ਕਿਸ ਦੀ ਕੀ ਤਮੰਨਾ ਹੈ, ਕਿਹੜਾ ਮੇਰੇ ਕੋਲ ਕਿਹੜੀ ਆਸ ਮੁਰਾਦ ਲੈ ਕੇ ਆਇਆ, ਇਹ ਪਰਮੇਸ਼ਰ ਨੂੰ ਸਾਰਾ ਕੁਝ ਪਤਾ ਹੈ ਅਤੇ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਮੇਰਾ ਪਰਮੇਸ਼ਰ।
ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ।
ਆਸਾਵੰਤੀ ਦਾ ਅਰਥ ਹੁੰਦਾ ਜਿਹਨੇ ਦਿਲ 'ਚ ਕੋਈ ਆਸ ਰੱਖੀ ਆ, ਆਸਧਾਰੀ, ਆਸਾਵੰਤੀ, ਜਿਹੜਾ ਦਿਲ 'ਚ ਆਸ ਰੱਖਣ ਵਾਲਾ ਪ੍ਰਾਣੀ। ਜਿਹੜੀ ਜੀਵ ਇਸਤਰੀ, ਜਿਹੜਾ ਪ੍ਰਾਣੀ ਵੀ ਆਪਣੇ ਮਨ ਹਿਰਦੇ 'ਚ ਕੋਈ ਆਸ ਰੱਖਦਾ, ਆਸਾਵੰਤੀ ਆਸ, ਭਾਵ ਆਸ ਰੱਖਣ ਵਾਲਿਆਂ ਦੀ ਆਸ ਗੁਸਾਈ ਪੂਰੀ ਹੈ। ਜਿਹੜਾ ਸਾਰੀ ਸ੍ਰਿਸ਼ਟੀ ਦਾ ਗੁਸਾਈ ਮਾਲਕ ਪਰਮਾਤਮਾ ਹੈ, ਉਹ ਸਭਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ।
ਨਿਰੰਕਾਰ ਪਰਮਾਤਮਾ ਨੂੰ ਮਿਲ ਕੇ, ਮਿਲ ਗੋਪਾਲ ਗੋਬਿੰਦ, ਉਸ ਨਿਰੰਕਾਰ ਗੋਪਾਲ ਸ੍ਰਿਸ਼ਟੀ ਦੇ ਪਾਲਣਹਾਰ ਪਰਮਾਤਮਾ ਨੂੰ ਮਿਲ ਕੇ ਨਾ ਕਬਹੂ ਝੂਰੀ ਹੈ। ਜਿਹੜੇ ਪਰਮਾਤਮਾ ਨੂੰ ਮਿਲ ਪੈਂਦੇ ਆ, ਜਿਨ੍ਹਾਂ 'ਤੇ ਮਾਲਕ ਦਿਆਲੂ ਹੋ ਗਿਆ, ਸਤਿਗੁਰ ਦਿਆਲੂ ਹੋ ਗਿਆ, ਉਹ ਕਦੇ ਜ਼ਿੰਦਗੀ ਵਿੱਚ ਝੂਰਦੇ ਨਹੀਂ ਆ। ਭਾਵ ਉਹਨਾਂ ਦੀ ਜ਼ਿੰਦਗੀ 'ਚ ਕੋਈ ਝੋਰਾ, ਕੋਈ ਫਿਕਰ, ਕੋਈ ਚਿੰਤਾ ਆਦਿਕ ਨਹੀਂ ਹੈ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ। ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ। ਕਹਿੰਦੇ ਮਾਲਕ ਨੂੰ ਮਿਲ ਕੇ ਫਿਰ ਝੂਰੀ ਦਾ ਨਹੀਂ, ਚਿੰਤਾ ਝੋਰੇ ਮੁੱਕ ਜਾਂਦੇ ਹਨ ਜ਼ਿੰਦਗੀ ਦੇ।
ਦਿਓ ਦਰਸ ਮਨ ਚਾਉ ਲਹਿ ਜਾਹੇ ਵੀ ਸੂਰੀਆ।
ਮਾਲਕ ਪਰਮਾਤਮਾ ਜੀ ਸਾਨੂੰ ਦਰਸ਼ਨ ਦਿਓ, ਹੇ ਨਿਰੰਕਾਰ ਵਾਹਿਗੁਰੂ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜੋ। ਕਿਉਂ? ਲਹਿ ਜਾਏ ਵਸੂਰੀਆ, ਤਾਂ ਕਿ ਸਾਡੇ ਵਸੂਰੇ ਮੁੱਕ ਜਾਣ, ਵਸੂਰੇ ਝੋਰੇ ਮੁੱਕ ਜਾਣ, ਤੇਰੇ ਨਾਲੋਂ ਵਿਛੋੜੇ ਮੁੱਕ ਜਾਣ। ਲਹਿ ਜਾਏ ਵਸੂਰੀਐ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਵਸੂਰੇ ਕਿੰਨੀ ਦੇਰ ਆ? ਚਿੰਤਾ ਝੋਰੇ ਫਿਕਰ ਕਿੰਨੀ ਦੇਰ ਨੇ? ਜਿੰਨੀ ਦੇਰ ਪਰਮਾਤਮਾ ਨਾਲ ਸਾਂਝ ਨਹੀਂ ਬਣੀ। ਅੱਜ ਸਾਰੇ ਦਾ ਸਾਰਾ ਜਗਤ ਚਿੰਤਤ ਕਿਉਂ ਹੈ? ਸਾਰੇ ਦਾ ਸਾਰਾ ਜਗਤ ਤਰ੍ਹਾਂ ਤਰ੍ਹਾਂ ਦੇ ਫਿਕਰਾਂ ਵਿੱਚ ਕਿਉਂ ਗਰਸਿਆ? ਕਿਉਂ ਨੇ ਅੱਜ ਵਸੂਰੇ ਸਾਡੇ ਕੋਲ? ਕਿਉਂ ਨੇ ਅੱਜ ਝੋਰੇ ਸਾਡੇ ਕੋਲ? ਆਹ 2 ਸਾਲਾਂ ਦੀ ਗੱਲ ਆ, ਵੈਨਕੂਵਰ ਮੈਂ ਇੱਕ ਅਖਬਾਰ ਪੜ੍ਹਾਂ, ਮਾਫ਼ ਕਰਿਓ, ਇਹਨਾਂ ਆਖਿਓ ਕੋਈ ਸਾਡੀ ਗੱਲ ਕਰਦਾ ਇਹਨਾਂ ਦੇਸ਼ਾਂ ਦੀ, ਸਾਰੇ ਸੰਸਾਰ ਦੇ ਵਿੱਚ ਹੀ ਇਹ ਹਾਲਾਤ ਬਣ ਗਏ ਆ। ਅਖਬਾਰ ਪੜ੍ਹਾਂ ਮੈਂ, ਅਤੇ ਉੱਥੇ ਅਖਬਾਰ 'ਚ ਪੜ੍ਹਿਆ ਵੀ ਨੌਰਥ ਅਮੈਰੀਕਾ ਦੇ ਵਿੱਚ 85% ਲੋਕ, ਉਹਨੇ ਲਿਖਿਆ, ਹਰ ਵਕਤ ਡਿਪਰੈਸ਼ਨ ਦੇ ਵਿੱਚ ਰਹਿੰਦੇ। ਡਿਪਰੈਸ, ਚਿੰਤਤ, ਬਹੁਤਾਤ ਚਿੰਤਾ, ਹੱਦ ਚਿੰਤਾ ਵਾਲੇ, ਡਿਪਰੈਸ, ਚਿੰਤਤ ਨੇ। ਕਹਿੰਦੇ ਸੰਸਾਰ ਚਿੰਤਾ ਵਿੱਚ ਗਰਸਿਆ। ਇਕੱਲੀ ਉਹਨੇ ਲੇਖਕ ਦਾ ਆਪਣਾ ਸੁਭਾਅ, ਆਪਣੀ ਸੋਚ ਹੋਏਗੀ ਉਹਦੀ, ਜੋ ਉਸ ਤੋਂ ਜਿੱਥੋਂ ਤੱਕ ਉਹਦੀ ਸੋਚ ਗਈ ਆ, ਸਾਰੇ ਦੇ ਸਾਰੇ ਸੰਸਾਰ ਵਾਲੇ ਪਾਸੇ ਤੁਸੀਂ ਝਾਤ ਮਾਰਦੇ ਹੋ, ਮਨੁੱਖ ਚਿੰਤਾ ਵਿੱਚ ਗਰਸਿਆ ਨਜ਼ਰ ਆਉਂਦਾ ਹੈ, ਫਿਕਰਾਂ ਵਿੱਚ ਗਰਸਿਆ ਨਜ਼ਰ ਆਉਂਦਾ ਹੈ। ਵੱਖਰੀ ਬਾਤ ਹੈ, ਚਿੰਤਾ ਅਲੱਗ ਅਲੱਗ ਹੋ ਸਕਦੀ ਹੈ, ਫਿਕਰ ਵੱਖਰੇ ਵੱਖਰੇ ਹੋ ਸਕਦੇ ਆ, ਝੋਰੇ ਵਸੂਰੇ ਵੱਖਰੇ ਵੱਖਰੇ ਹੋ ਸਕਦੇ ਆ, ਹਰ ਮਨੁੱਖ ਚਿੰਤਤ ਫਿਕਰਾਂ ਦੇ ਵਿੱਚ ਗਰਸਿਆ ਹੋਇਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੇਰੇ ਚਿੰਤਾ ਝੋਰਿਆਂ ਦਾ ਸਭ ਤੋਂ ਵੱਡਾ ਕਾਰਨ ਹੈ ਪਰਮਾਤਮਾ ਨਾਲੋਂ ਵਿਛੋੜਾ। ਸੱਜਣੋ ਚੇਤੇ ਰੱਖਿਓ, ਗੁਰੂ ਨਾਨਕ ਦੇਵ ਸਾਹਿਬ ਨੇ ਜਦੋਂ ਦੁੱਖਾਂ ਦਾ ਜ਼ਿਕਰ ਕੀਤਾ, ਹੈ ਤਾਂ ਦੁਨੀਆਂ 'ਚ ਦੁੱਖ ਬਹੁਤ ਨੇ, ਤਰ੍ਹਾਂ ਤਰ੍ਹਾਂ ਦੇ ਦੁੱਖ ਆ, ਗੁਰੂ ਨਾਨਕ ਸਾਹਿਬ ਨੇ 4 ਵੱਡੇ ਦੁੱਖ ਦੱਸੇ ਆ ਬਾਣੀ 'ਚ, 4 ਦੁੱਖ ਸਭ ਤੋਂ ਵੱਡੇ ਦੱਸੇ ਆ, ਅਤੇ ਤੁਸੀਂ ਹੈਰਾਨ ਹੋਵੋਗੇ ਉਹਨਾਂ 4 ਦੇ ਵਿੱਚੋਂ ਪਹਿਲਾ ਨੰਬਰ ਕਿਹਦਾ। ਸਭ ਤੋਂ ਵੱਡੇ ਦੁੱਖ ਭਾਵੇਂ 4 ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਦੱਸੇ, ਸਭ ਤੋਂ ਵੱਡਾ ਦੁੱਖ ਕਿਹੜਾ? ਜਿਹੜਾ 1 ਨੰਬਰ 'ਤੇ ਉੱਥੇ ਲਿਖਿਆ ਨਾ ਜੀ ਬਾਣੀ 'ਚ, ਵਿਛੋੜੇ ਦਾ ਦੁੱਖ। ਵਿਛੋੜਾ ਦੁੱਖ, ਵਿਛੋੜਾ, 1 ਦੁੱਖ ਭੂਖ, 1 ਦੁੱਖ ਸਖਤ ਵਾਰ ਜਮ ਦੂਤ, 1 ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ, ਮੌਤ ਦਾ ਦੁੱਖ, ਸਰੀਰਕ ਦੁੱਖ। ਸਰੀਰਕ ਦੁੱਖ ਨੂੰ 4 ਨੰਬਰ 'ਤੇ ਜਾ ਕੇ ਲਿਖਿਆ ਮਹਾਰਾਜ, ਜਿੱਡਾ ਵੱਡਾ ਵਿਛੋੜਾ ਓਡਾ ਵੱਡਾ ਦੁੱਖ। ਕਿਸੇ ਬੰਦੇ ਦਾ, ਕੋਈ ਗਰੀਬ ਹੋਵੇ ਵਿਚਾਰਾ, ਉਹਦਾ 500 ਰੁਪਈਆ ਗੁਆਚ ਜਾਏ, ਰੋਣ ਲੱਗ ਪੈਂਦਾ, ਮੇਰਾ 500 ਰੁਪਈਆ ਗੁਆਚ ਗਿਆ, ਮੇਰੇ 2-3 ਦਿਹਾੜੀਆਂ ਦੇ ਪੈਸੇ ਹੀ ਗੁਆਚ ਗਏ, ਉਹਦੇ ਲਈ 500 ਰੁਪਈਆ ਹੀ ਬਹੁਤ ਹੈ, ਦੁਖੀ। 500 ਦਾ ਨੋਟ ਗੁਆਚ ਗਿਆ, ਰੋਣ ਲੱਗ ਪਿਆ। ਕਿਸੇ ਦਾ 1,00,000 ਗੁਆਚ ਗਿਆ, 1,00,00,000 ਗੁਆਚ ਗਿਆ, ਰੋਣ ਲੱਗ ਪਏਗਾ। ਕਿਸੇ ਦਾ 1,000,000 ਗੁਆਚ ਗਿਆ, 2-4 ਮਿਲੀਅਨ ਘਾਟਾ ਪੈ ਗਿਆ, ਆਪਣੀ ਆਪਣੀ ਪਹੁੰਚ ਆ, ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਧਨ ਮਾਇਆ ਗੁਆਚੀ, ਕਿਸੇ ਦਾ 500 ਗੁਆਚਾ, ਕਿਸੇ ਦਾ 500,000 ਗੁਆਚਾ, ਕਿਸੇ ਦਾ 5 ਮਿਲੀਅਨ ਗੁਆਚ ਗਿਆ, ਅੱਖਾਂ 'ਚ ਅੱਥਰੂ ਆ ਗਏ। ਸੱਜਣੋ, ਕਦੇ ਸੋਚ ਕੇ ਵੇਖਿਓ, ਰੱਬ ਨਾਲੋਂ ਵਿਛੜੇ ਨੂੰ ਕਿੰਨੇ ਯੁੱਗ ਲੰਘ ਗਏ, ਸਦੀਆਂ ਲੰਘ ਗਈਆਂ, ਰੱਬ ਤੋਂ ਵਿਛੜੇ ਨੂੰ ਕਿੰਨੇ ਜਨਮ ਲੰਘ ਗਏ, ਕਦੇ ਅੱਖਾਂ 'ਚ ਅੱਥਰੂ ਆਏ, ਆਂਸੂ ਆਏ ਕਦੀ ਰੱਬ ਦੇ ਵਿਛੋੜੇ 'ਚ ਕਦੇ ਆਇਆ? ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਕੋਈ ਭੈਣ ਭਰਾ ਦੁਨੀਆਂ ਤੋਂ ਚਲਾ ਜਾਏ, ਮੌਤ ਹੋ ਜਾਏ ਕਿਸੇ ਦੀ, ਪੁੱਛਿਆ ਤੇਰੀਆਂ ਅੱਖਾਂ ਕਿਉਂ ਸੁੱਜੀਆਂ, ਅੱਖਾਂ ਸੁੱਜੀਆਂ, ਲਾਲ ਹੋਈਆਂ ਅੱਖਾਂ ਤੇਰੀਆਂ, ਕਹਿੰਦਾ ਫਲਾਣਾ ਆਪਣਾ ਸੰਬੰਧੀ ਰਿਸ਼ਤੇਦਾਰ ਦੁਨੀਆਂ ਤੋਂ ਚਲਾ ਗਿਆ, ਵਿਛੋੜਾ ਪੈ ਗਿਆ, ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਕਹਿੰਦਾ ਨਾ, ਰੱਬ ਤੋਂ ਵਿਛੜਿਆਂ ਨੂੰ ਕਿੰਨੇ ਜਨਮ ਹੋ ਗਏ ਭੋਲਿਆ, ਕਦੇ ਨੀਂਦ ਉੱਡੀ ਤੇਰੀ? ਮੈਨੂੰ ਨੀਂਦ ਨਹੀਂ ਆਈ, ਰੱਬ ਤੋਂ ਵਿਛੜਿਆ ਮੈਂ। ਆਖੋ ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਕੀ ਹੋਇਆ ਜੀ? ਗੁਰੂ ਰਾਮਦਾਸ ਪਾਤਸ਼ਾਹ ਦੇ ਬਚਨ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ, ਅੱਖਾਂ 'ਚੋਂ ਅੱਥਰੂ ਵਗੀ ਜਾਂਦੇ, ਕਦੋਂ ਤੇਰਾ ਮੇਲਾ ਹੋਏਗਾ? ਮੌਤ ਸਿਰ 'ਤੇ ਖਲੋਤੀ ਕੂਕਦੀ ਹੈ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੋ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹੋ, ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਰਾਓ ਭਾਈ ਰੇ ਇਉਂ ਸਿਰ ਜਾਣੂ ਕਾਲ ਜਿਉਂ ਮੱਛੀ ਤਿਉਂ ਮਾਨਸਾ ਆਹ ਸੁਣਿਓ ਗੱਲ ਹੁਣ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਅਚਿੰਤੇ ਜਾਲ ਮੌਤ ਦੇ ਪੈ ਜਾਣੇ ਤੈਨੂੰ ਆ ਕੇ ਪਤਾ ਨਹੀਂ ਕਦੋਂ ਮੌਤ ਨੇ ਗ੍ਰਸ ਲੈਣਾ ਇਸ ਜ਼ਿੰਦਗੀ ਦੇ ਹੁੰਦਿਆਂ ਹੁੰਦਿਆਂ ਇਸ ਜੀਵਨ ਦੇ ਹੁੰਦਿਆਂ ਹੁੰਦਿਆਂ ਰੱਬ ਨਾਲ ਪ੍ਰੀਤ ਪਾਲਾ ਬੰਦਿਆ ਪਰਮੇਸ਼ੁਰ ਨਾਲ ਪਿਆਰ ਪਾਲਾ ਦੁੱਖ ਵਿਛੋੜਾ ਜਿੱਡਾ ਵੱਡਾ ਦੁੱਖ ਮਾਫ ਕਰਨਾ ਜਿੱਡਾ ਵੱਡਾ ਵਿਛੋੜਾ ਓਡਾ ਵੱਡਾ ਦੁੱਖ ਜਿੱਡਾ ਵੱਡਾ ਵਿਛੋੜਾ ਓਨੇ ਅਥਰੂ ਬਹੁਤੇ ਭੈਣ ਭਰਾ ਨਾਲੋਂ ਵਿਛੜ ਗਏ ਧੀਆਂ ਪੁੱਤਾਂ ਨਾਲੋਂ ਵਿਛੜ ਗਏ ਦੁੱਖ ਮਾਫ਼ ਕਰਿਓ ਇਹਨਾਂ ਆਖਿਓ ਆਪਣੀਆਂ ਗੱਲਾਂ ਸੁਣਾਉਂਦਾ ਕੇਵਲ ਤੁਹਾਨੂੰ ਪ੍ਰੇਰਨਾ ਦੇਣ ਵਾਸਤੇ ਕਾਨਪੁਰ ਇੰਡੀਆ 'ਚ ਇੱਕ ਸ਼ਹਿਰ ਆ ਬੜਾ ਵੱਡਾ ਯੂਪੀ ਦੇ ਵਿੱਚ ਹੈ ਉੱਤਰ ਪ੍ਰਦੇਸ਼ 'ਚ ਕਾਨਪੁਰ ਕਥਾ ਕਰਨ ਗਿਆ ਮੈਂ ਤੇ ਰੇਲਵੇ ਸਟੇਸ਼ਨ 'ਤੇ ਆ ਗਿਆ ਰੇਲਵੇ ਸਟੇਸ਼ਨ 'ਤੇ ਟ੍ਰੇਨ ਪਕੜਨੀ ਸੀ ਮੈਂ ਉੱਥੋਂ ਪੰਜਾਬ ਦੀ ਥੋੜ੍ਹਾ ਜਿਹਾ ਟਾਈਮ ਰਹਿੰਦਾ ਸੀ ਟ੍ਰੇਨ ਆਉਣ 'ਚ 15-20 ਮਿੰਟ ਗੁਰਮੁਖ ਪਿਆਰੇ ਆਏ ਉੱਥੇ ਚੜ੍ਹਾਉਣ ਪ੍ਰਬੰਧਕ ਇੱਕ ਬਜ਼ੁਰਗ ਬੈਠਾ ਡੈਸਕ ਜੇ ਤੇ ਰੋਵੇ ਉਹ ਬਜ਼ੁਰਗ ਬੈਠਾ ਤੇ ਰੋਵੇ ਲਾਗੇ ਥੋੜ੍ਹੀ ਜਿਹੀ ਹਟਵੀਂ ਮਾਤਾ ਬੈਠੀ ਉਹ ਵੀ ਰੋਂਦੀ ਪਈ ਮੈਂ ਕੋਲ ਗਿਆ ਬਜ਼ੁਰਗਾਂ ਦੇ ਮੈਂ ਫਤਿਹ ਬੁਲਾਈ ਸਰਦਾਰ ਸਨ ਮੈਂ ਕਿਹਾ ਗੁਰਮੁਖੋ ਕੀ ਗੱਲ ਰੋਂਦੇ ਪਏ ਜੇ ਕਹਿੰਦੇ ਉੱਦਾਂ ਗਿਆਨੀ ਜੀ ਕੋਈ ਗੱਲ ਨਹੀਂ ਤੁਸੀਂ ਕਥਾ ਕਰਕੇ ਆਏ ਨਾ ਗੁਰਦੁਆਰੇ ਮੈਂ ਕਿਹਾ ਹਾਂਜੀ ਸੁਣਦੇ ਰਹੇ ਅਸੀਂ ਦੋ ਦਿਨ ਕਥਾ ਮੈਂ ਕਿਹਾ ਠੀਕ ਆ ਪਰ ਰੋਂਦੇ ਕਿਉਂ ਜੇ ਕੋਈ ਮਦਦ ਕਰਦੀ ਹੈ ਤੁਹਾਡੀ ਉਹ ਕਹਿੰਦੇ ਨਹੀਂ ਜੀ ਗੱਲ ਇਹ ਆ ਵੀ ਸਾਡਾ ਪੁੱਤ ਨਾ ਮਿਲਟਰੀ ਦੇ ਵਿੱਚ ਆ ਆਰਮੀ 'ਚ ਭਰਤੀ ਆ ਉਹ ਅਤੇ ਮੈਂ ਕਿਹਾ ਬਜ਼ੁਰਗੋ ਫੇਰ ਕਹਿੰਦੇ ਮਹੀਨਾ ਕੁ ਹੋ ਗਿਆ ਛੁੱਟੀ ਆਇਆ ਸੀ ਉਹ ਪੁੱਤ ਸਾਡਾ ਨਾ ਮਹੀਨਾ ਕੁ ਹੋਇਆ ਅਤੇ ਮਿਲਟਰੀ 'ਚੋਂ ਨਾ ਆਰਮੀ 'ਚੋਂ ਛੁੱਟੀ ਆਇਆ ਸੀ ਉਹ ਅਤੇ ਮੈਂ ਕਿਹਾ ਬਜ਼ੁਰਗੋ ਫੇਰ ਕਹਿੰਦੇ ਹੁਣ ਉਹਨੂੰ ਟ੍ਰੇਨ 'ਤੇ ਚੜ੍ਹਾਉਣਾ ਹੈ ਛੁੱਟੀ ਮੁੱਕ ਗਈ ਉਹਦੀ ਛੁੱਟੀ ਉਹਦੀ ਮੁੱਕ ਗਈ ਸੀ ਆਹ ਹੁਣੇ ਟ੍ਰੇਨ ਤੁਰੀ ਨਾ 5 ਕੁ ਮਿੰਟ ਹੋਏ ਮੈਂ ਕਿਹਾ ਆਹੋ ਕਹਿੰਦੇ ਉਹ ਮੁੰਡਾ ਸੀ ਸਾਡਾ ਉਹਦੇ 'ਚ ਅਸੀਂ ਚੜ੍ਹਾਇਆ ਉਹਨੂੰ ਗੱਡੀ ਅਤੇ ਥੋੜ੍ਹਾ ਜਿਹਾ ਮਨ ਬਰਾਗੀ ਹੋ ਗਿਆ ਅਤੇ ਰੋਣ ਲੱਗ ਪਿਆ ਵਿਛੋੜਾ ਨਾ ਪੁੱਤ ਦਾ ਮੈਂ ਵੀ ਰੋਣ ਲੱਗ ਪਿਆ ਇਹ ਸੱਚ ਜੇ ਮੇਰੀਆਂ ਅੱਖਾਂ 'ਚ ਵੀ ਅਥਰੂ ਆ ਗਏ ਪਤਾ ਕਿਉਂ ਹੁਣ ਤੁਸੀਂ ਹੈਰਾਨ ਹੋ ਗਏ ਤੇਰੀਆਂ ਅੱਖਾਂ 'ਚ ਕਿਹੜੀ ਗੱਲੋਂ ਅਥਰੂ ਆ ਗਏ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਕਿਉਂ ਮੈਂ ਕਿਹਾ ਬਜ਼ੁਰਗਾ ਤੇਰਾ ਪੁੱਤ ਮਿਲਟਰੀ 'ਚ ਆ ਭਰਤੀ ਹੈ ਉਹਦੇ ਟੈਲੀਫੋਨ ਵੀ ਆਉਣੇ ਆ ਉਹਦੀਆਂ ਚਿੱਠੀਆਂ ਵੀ ਆਉਣੀਆਂ ਉਹਦੀ ਤਨਖਾਹ ਵੀ ਆਉਣੀ ਤੈਨੂੰ ਪੈਸੇ ਵੀ ਆਉਣੇ ਉਹਦੇ 6 ਮਹੀਨਿਆਂ ਨੂੰ ਸਾਲ ਨੂੰ ਫਿਰ ਛੁੱਟੀ ਆ ਜਾਏਗਾ ਮੇਰੀ ਸੁਰਤ ਚਲੇ ਗਈ ਚਮਕੌਰ ਸਾਹਿਬ ਦੀ ਧਰਤੀ 'ਤੇ ਮੈਂ ਆਖਿਆ ਮੇਰੇ ਬਾਜਾਂ ਵਾਲਿਆ ਮੇਰੇ ਦਸ਼ਮੇਸ਼ ਇੱਥੇ ਪੁੱਤ ਨੂੰ ਗੱਡੀ ਚੜ੍ਹਾਉਣ ਆਏ ਆ ਟ੍ਰੇਨ 'ਤੇ ਚੜ੍ਹਾਉਣ ਵਾਸਤੇ ਆਏ ਆ ਵੀ ਪੁੱਤ ਸਾਡਾ ਮਿਲਟਰੀ 'ਚ ਆ ਅਤੇ ਉਹ ਕੁਝ ਸਮੇਂ ਲਈ ਚੱਲ ਗਿਆ ਚਿੱਠੀਆਂ ਆਉਣੀਆਂ ਟੈਲੀਫੋਨ ਆਉਣੇ ਪੈਸੇ ਆਉਣੇ ਉਹਦੀ ਤਨਖਾਹ 6 ਮਹੀਨਿਆਂ ਸਾਲ ਨੂੰ ਫਿਰ ਛੁੱਟੀ ਆਜੂਗਾ ਇਹ ਬਜ਼ੁਰਗ ਵਿਚਾਰੇ ਇਹ ਮਾਂ ਪਿਓ ਰੋਂਦੇ ਆ ਮੇਰੇ ਕਲਗੀਆਂ ਵਾਲਿਆ ਤੂੰ ਆਪਣਾ ਅਜੀਤ ਤੂੰ ਆਪਣਾ ਜੁਝਾਰ ਤੂੰ ਉੱਥੇ ਤੋਰ ਦਿੱਤੇ ਜਿੱਥੋਂ ਮੁੜ ਕੇ ਵਾਪਸ ਪੁੱਤ ਨਹੀਂ ਆਉਣੇ ਪਰ ਤੂੰ ਇੱਕ ਅਥਰੂ ਨਹੀਂ ਕੇਰਿਆ ਇੱਕ ਅਥਰੂ ਨਹੀਂ ਸੁੱਟਿਆ ਮੈਨੂੰ ਇਸ ਕਰਕੇ ਬਰਾਗ ਆ ਮੇਰੀਆਂ ਅੱਖਾਂ 'ਚ ਇਸ ਕਰਕੇ ਅੰਸੂ ਆ ਦਸ਼ਮੇਸ਼ ਕਿਹੋ ਜਿਹਾ ਦਿਲ ਸੀ ਤੇਰਾ ਕਿਹੋ ਜਿਹਾ ਤੇਰਾ ਹਿਰਦਾ ਸੀ ਮੇਰੇ ਬਾਜਾਂ ਵਾਲਿਆ ਤੂੰ ਪੁੱਤ ਉਸ ਜਗ੍ਹਾ 'ਤੇ ਘੱਲ ਦਿੱਤੇ ਅੱਖੀਂ ਤੋਰ ਦਿੱਤੇ ਹੱਥੀਂ ਅੱਖਾਂ ਸਾਹਮਣੇ ਹੱਥੀਂ ਤੋਰਤੇ 18 ਸਾਲ ਦਾ ਅਜੀਤ ਜਿਉਂ ਜਿਉਂ ਉਹਦੇ ਸੀਨੇ 'ਚ ਬਰਸ਼ੀਆਂ ਵੱਜਦੀਆਂ ਜਿਉਂ ਜਿਉਂ ਬੰਦੂਕਾਂ ਦੀਆਂ ਗੋਲੀਆਂ ਵੱਜਦੀਆਂ ਤੇਰੇ ਅਜੀਤ ਦੇ ਸੀਨੇ 'ਚ ਤੇਰੇ ਜੁਝਾਰ ਦੇ ਸੀਨੇ 'ਚ ਜਿਉਂ ਜਿਉਂ ਬਰਸ਼ੀਆਂ ਵੱਜਦੀਆਂ ਤੇਰੇ ਪੁੱਤ ਲਹੂ ਲਵਾਨ ਹੁੰਦੇ ਬੰਦੂਕਾਂ ਦੀਆਂ ਗੋਲੀਆਂ ਬਰਸ਼ੀਆਂ ਟਕੂਏ ਵੱਜਦੇ ਤੇਰੇ ਪੁੱਤਾਂ ਦੇ ਤੂੰ ਚਮਕੌਰ ਦੀ ਗੜੀ ਦੀ ਟੀਸੀ ਦੇ ਉੱਤੇ ਬੈਠਾ ਉੱਚੀ ਉੱਚੀ ਆਵਾਜ਼ ਵਿੱਚ ਜਕਾਰੇ ਛੱਡਦਾ ਸਾਂ ਤੂੰ ਕਿਹੜਾ ਚਾਹ ਚੜ੍ਹਿਆ ਸੀ ਤੈਨੂੰ ਕਿਹੜੀ ਖੁਸ਼ੀ ਚੜ੍ਹੀ ਸੀ ਮੇਰੇ ਦਸ਼ਮੇਸ਼ ਤੈਨੂੰ ਇੱਕ ਅਥਰੂ ਆਪਣੇ ਪੁੱਤਾਂ ਦੇ ਸਰੀਰਾਂ 'ਤੇ ਲਾਸ਼ਾਂ 'ਤੇ ਤੂੰ ਨਹੀਂ ਕੇਰਿਆ ਫਿਰ ਪੰਥ ਦਾ ਭਲਾ ਮੰਗਦਾ ਰਿਹਾ ਫਿਰ ਕੌਮ ਦਾ ਭਲਾ ਮੰਗਦਾ ਰਿਹਾ ਫਿਰ ਸਾਡਾ ਭਲਾ ਮੰਗਦਾ ਰਿਹਾ ਫਿਰ ਸਾਡੀ ਸੁੱਖ ਮੰਗਦਾ ਰਿਹਾ ਰੱਬ ਦੇ ਕੋਲੋਂ, ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ। ਇਹ ਜਿੰਨੇ ਸਿੱਖ ਸੇਵਕ ਆ, ਇਹ ਜਿੰਨੇ ਗੁਰੂ ਦੇ ਲਾਲ ਜੇ ਤੁਸੀਂ, ਤੁਸੀਂ ਦਸ਼ਮੇਸ਼ ਦਾ ਪਰਿਵਾਰ ਹੋ, ਤੁਸੀਂ ਸਾਰੇ ਕਲਗੀਧਰ ਦਾ ਪਰਿਵਾਰ ਹੋ। ਏਅਰਪੋਰਟ ਦੇ ਉੱਤੇ ਲੋਕ ਗਲਵਕੜੀਆਂ ਪਾ ਕੇ ਭਰਾਵਾਂ ਨੂੰ, ਭੈਣਾਂ ਨੂੰ, ਮਿੱਤਰਾਂ ਦੋਸਤਾਂ ਨੂੰ ਮੈਂ ਰੋਂਦੇ ਵੇਖੇ ਏਅਰਪੋਰਟਾਂ 'ਤੇ। ਪਹਿਲਾਂ ਯਤਨ ਕਰਨਾ, ਵੀਜ਼ਾ ਨਹੀਂ ਲੱਗਦਾ, ਜੇ ਵੀਜ਼ਾ ਲੱਗ ਗਿਆ ਤਾਂ ਏਅਰਪੋਰਟ 'ਤੇ ਅਥਰੂ ਭਰੇ ਆ, ਉੱਥੋਂ ਡਾਲਰ ਵੀ ਆਉਣਗੇ, ਮਾਇਆ ਵੀ ਆਊਗੀ, ਸਾਰਾ ਕੁਝ ਆਊਗਾ। ਏਅਰਪੋਰਟ ਦੇ ਉੱਤੇ ਮੈਂ ਲੋਕ, ਮਾਵਾਂ ਤੋਂ ਪੋਤਾਂ ਦਾ ਵਿਛੋੜਾ ਪਿਆ, ਕਿਤੇ ਮਾਵਾਂ ਤੋਂ ਧੀਆਂ ਦਾ ਵਿਛੋੜਾ ਪਿਆ, ਕਿਤੇ ਭਰਾਵਾਂ ਤੋਂ ਭਰਾਵਾਂ ਦਾ ਵਿਛੋੜਾ ਪਿਆ, ਮੈਂ ਰੋਂਦੇ ਵੇਖੇ ਲੋਕ ਏਅਰਪੋਰਟ ਦੇ ਉੱਤੇ। ਪਰ ਮੇਰੇ ਦਸ਼ਮੇਸ਼ ਸਦਕੇ ਤੇਰੇ, ਕਦੇ ਤੂੰ ਪਿਤਾ ਤੋਰਦਾ, ਕਦੇ ਤੂੰ ਪੁੱਤ ਤੋਰਦਾ, ਕਦੇ ਤੂੰ ਭੂਆ ਦੇ ਪੁੱਤ ਤੋਰਦਾ, ਸਾਰਿਆਂ ਨੂੰ ਅੱਖੀਂ ਤੋਂ ਹੱਥਾਂ ਨਾਲ ਤੋਰ ਕੇ ਅੱਖੀਂ ਸ਼ਹੀਦ ਹੁੰਦੇ ਵੇਖਦਾ, ਫਿਰ ਆਪਣੀਆਂ ਅੱਖਾਂ 'ਚੋਂ ਇੱਕ ਅਥਰੂ ਨਹੀਂ ਕੇਰਦਾ ਤੂੰ।
ਵਾਹਿਗੁਰੂ
ਬਲਿਹਾਰ ਸਦਕੇ ਇੱਕੋ ਮਾਂ ਨੇ ਜੰਮਿਆ ਪੁੱਤ, ਮਾਤਾ ਗੁਜਰੀ ਦਾ ਪੁੱਤ ਹੈ ਉਹ ਕਲਗੀਧਰ ਦਸ਼ਮੇਸ਼ ਪਿਤਾ। ਤੋ ਸਾਧ ਸੰਗਤ, ਮੁੱਕ ਜਾਣਗੇ ਤੇਰੇ ਵਸੂਰੇ, ਮੁੱਕ ਜਾਣਗੇ ਤੇਰੇ ਫਿਕਰ, ਮੁੱਕ ਜਾਣਗੇ ਤੇਰੀਆਂ ਚਿੰਤਾਵਾਂ ਅਤੇ ਚੋਰੇ, ਕਦੋਂ? ਦੇਹੋ ਦਰਸ ਮਨ ਚਾਹੋ ਲੈ ਜਾਏ ਵਸੂਰੀ ਹੈ। ਦੇਹੋ ਦਰਸ ਮਨ ਚਾਹੋ, ਮੇਰੇ ਮਨ 'ਚ ਚਾਹ ਹੈ ਤੇਰੇ ਦਰਸ਼ਨਾਂ ਦਾ, ਤੇਰੇ ਦੀਦਾਰ ਦਾ। ਮਾਲਕਾ, ਇਹ ਵਿਛੋੜੇ ਦੇ ਦੁੱਖ ਚਿੰਤਾ ਚੋਰੇ ਮੁੱਕ ਜਾਣ, ਸਾਨੂੰ ਆਪਣਾ ਬਣਾ ਲਓ ਜੀ।
ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ,
ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਮਿਲ ਜਾਏ, ਖਾਕ ਮਿਲ ਜਾਏ, ਕੀ ਹੋਏਗਾ ਜੀ? ਹੋਏ ਪਵਿੱਤਰ ਸਰੀਰ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਸਾਡਾ ਸਰੀਰ ਪਵਿੱਤਰ ਹੋ ਜਾਏ ਤੇ ਤੇਰੇ ਪਿਆਰਿਆਂ ਦੀ ਧੂੜੀ ਮਿਲ ਜਾਏ।
ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਹੈ।
ਪਾਰ ਬ੍ਰਹਮ ਗੁਰਦੇਵ ਕਿੱਥੇ ਰਹਿੰਦਾ? ਉਹ ਜਿਹੜਾ ਪਾਰ ਬ੍ਰਹਮ ਗੁਰਦੇਵ ਆ, ਪਾਰ ਬ੍ਰਹਮ ਪਰਮਾਤਮਾ ਗੁਰਦੇਵ ਮੇਰਾ ਸਤਿਗੁਰ, ਕਿੱਥੇ ਰਹਿੰਦਾ ਜੀ? ਉਹ ਸਦਾ ਹਜ਼ੂਰੀ ਹੈ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਦੇ ਨਾ ਪਇਓ ਦੁਰਾਈ, ਕਦੇ ਤੁਹਾਡੇ ਤੋਂ ਦੂਰ ਨਹੀਂ ਜਾਂਦਾ। ਰੱਬ ਆਪਣੇ ਪਿਆਰਿਆਂ ਦੇ ਹਜ਼ੂਰ, ਅਤੇ ਰੱਬ ਦੇ ਪਿਆਰੇ ਰੱਬ ਦੇ ਹਜ਼ੂਰ, ਅਤੇ ਦੋਵੇਂ ਕਿੱਥੇ ਹੋ ਗਏ? ਨਾਲੋ ਨਾਲ ਇਕੱਠੇ ਹੀ, ਰੱਬ ਅਤੇ ਰੱਬ ਦੇ ਪਿਆਰੇ ਦੋਵੇਂ ਇਕੱਠੇ ਹੀ ਰਹਿੰਦੇ ਹਨ, ਇੱਕੋ ਥਾਂ 'ਤੇ ਵਾਸਾ ਹੈ।
ਸਲੋਕ ਰਸਨਾ ਉਚਰੰਤ ਨਾਮੰ ਸਰਵਨ ਸੁਨੰਤ ਸ਼ਬਦ ਅੰਮ੍ਰਿਤ ਹੈ।
ਜਿਹੜੇ ਰਸਨਾ ਨਾਲ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਜਪਦੇ ਆ, ਅਤੇ ਕੰਨਾਂ ਨਾਲ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਸੁਣਦੇ ਹਨ।
ਨਾਨਕ ਤਿੰਨ ਸਦ ਬਲਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਨ ਹੈ।
ਜਿਨ੍ਹਾਂ ਦਾ ਧਿਆਨ ਪਾਰ ਬ੍ਰਹਮ ਦੇ ਚਰਨਾਂ ਨਾਲ ਜੁੜਿਆ, ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ, ਰਸਨਾ ਨਾਲ ਜਪਦੇ ਨਾਮ ਅੰਮ੍ਰਿਤ, ਕੰਨਾਂ ਨਾਲ ਸੁਣਦੇ ਅਤੇ ਧਿਆਨ ਪਰਮੇਸ਼ੁਰ ਨਾਲ ਜੋੜ ਛੱਡਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਸਦਕੇ ਵਾਰਨੇ ਜਾਂਦੇ ਹਾਂ।
ਹੱਬ ਕੁੜਾਵੇ ਕੰਮ ਇੱਕ ਸਾਈਂ ਬਾਰੇ,
ਇੱਕ ਸਾਈਂ ਤੋਂ ਬਿਨਾਂ, ਰੱਬ ਦੀ ਯਾਦ ਤੋਂ ਬਿਨਾਂ, ਉਹਦੇ ਚਿੰਤਨ ਤੋਂ ਬਿਨਾਂ ਹੱਬ ਕੁੜਾਵੇ ਕੰਮ, ਬਾਕੀ ਜਿੰਨੇ ਕੰਮ ਕਰਦਾ ਕੁੜਾਵੇ ਝੂਠੇ ਆ। ਨਾਮ ਸੱਚਾ ਹੈ, ਪ੍ਰਭੂ ਸੱਚਾ ਹੈ, ਇਹ ਨਾਮ ਹੀ ਸੱਚੇ ਪ੍ਰੀਤਮ ਤੱਕ ਤੈਨੂੰ ਲੈ ਜਾਂਦਾ ਹੈ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾਮ।
ਨਾਨਕ ਸੇ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ,
ਪਿਰਹੜੀ ਦਾ ਅਰਥ ਹੁੰਦਾ ਪ੍ਰੀਤ। ਨਾਨਕ ਸੇਈ ਧਨ, ਉਹ ਧਨ ਨੇ ਸਲਾਉਣ ਯੋਗ ਆ। ਕੌਣ ਜੀ? ਜਿਨ੍ਹਾਂ ਪਿਰਹੜੀ ਸੱਚ ਸਿਉ, ਪਿਰਹੜੀ ਜਿਨ੍ਹਾਂ ਦੀ ਪ੍ਰੀਤ ਸੱਚੇ ਪ੍ਰਭੂ ਨਾਲ ਬਣ ਗਈ ਹੈ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾਂ ਮਾਓਂ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਂ। ਜਿਨ੍ਹਾਂ ਦੀ ਪਿਰਹੜੀ ਪ੍ਰਭੂ ਨਾਲ ਬਣ ਗਈ, ਉਹ ਧਨ ਹਨ ਜਿਹੜੇ ਪ੍ਰਭੂ ਨਾਲ ਪ੍ਰੀਤ ਕਰਦੇ ਹਨ।
ਪੌੜੀ ਸਦ ਬਲਹਾਰੀ ਤਿੰਨਾ ਜੇ ਸੁਣਤੇ ਹਰ ਕਥਾ,
ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਪੰਚਮ ਪਾਤਸ਼ਾਹ ਕਹਿੰਦੇ ਜੀ, ਸਦ ਬਲਿਹਾਰੀ ਤਿੰਨਾ, ਸਦਾ ਹੀ ਉਹਨਾਂ ਤੋਂ ਬਲਿਹਾਰ ਸਦਕੇ ਜਾਂਦੇ ਹਾਂ। ਕਿੰਨਾ ਤੋਂ? ਜੇ ਸੁਣਤੇ ਹਰ ਕਥਾ, ਜਿਹੜੇ ਹਰੀ ਦੀ ਕਥਾ, ਰੱਬ ਦੀ ਸਿਫਤ ਸਲਾਹ, ਨਿਰੰਕਾਰ ਵਾਹਿਗੁਰੂ ਦੀਆਂ ਬਾਤਾਂ, ਰੱਬ ਦੀ ਕਥਾ, ਗੁਰੂ ਕੀਆਂ ਕਥਾ ਕਹਾਣੀਆਂ ਜਿਹੜੇ ਕਥਾ ਸੁਣਦੇ ਆ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ ਜੀ।
ਪੂਰੇ ਤੇ ਪ੍ਰਧਾਨ ਨਿਵਾਮ ਹੈ ਪ੍ਰਭ ਮਤਾ।
ਸਹੀ ਅਰਥਾਂ ਚ ਪ੍ਰਧਾਨ ਮੁਖੀ ਆਗੂ ਲੋਕ ਕੌਣ ਹਨ ਜੀ? ਮਹਾਰਾਜ ਕਹਿੰਦੇ ਨਿਵਾਮ ਹੈ ਪ੍ਰਭ ਮਥਾ, ਜਿਹੜੇ ਪ੍ਰਭੂ ਦੇ ਅੱਗੇ ਜਾ ਕੇ ਆਪਣਾ ਮੱਥਾ ਟਿਕਾਉਂਦੇ ਆ।